سلوک ملا پہلا مسلمانا سب سریت پڑھ پڑھ کریں بچار بندے سے جے پوے وچ بندی ویکھن کو دیدار ہندو سالا سالا ہم درشن روپ اپار تیرت ناویں ارچا پوجا پگرواس بہتار جوگی سن بھیاون جیتے پلک نام کرتار سوکھم مورت نام لینن کایا کایا کارن ستیا من سنتوخ پجے دے کئی چار دے منگے سہسا گنا سو کرے سنسار چورا جارا تے کڑیارا کھارا بائے کار ایک ہوندا کھائے چلے اے کھاؤں کنا بھکائی کار جن تھن جیاں پوریاں لو آیا کار آیا کار اوئے جے آنکھے سو توں ہے جانے کنا بھی تیری سار نانک بھگتا بھوک سلاہ سچ نام آدھار صدا آنند رہے دن راتی گڑ منتیاں پاشار آسا دیوار دی چھویں پوڑی اور اس دے نال لگے اکاون صاحب شری گرو نانک دیو جی مہاراج دے اچارن کیتے سلوک سلوک دی پرتھم پنکتی ہے مول پنکتی جس جس کیندری مرکزی خیال ہے کہ نانک بھگتاں بھک سلاہن سچ نام آدھار بھگتاں دے من وچ بھک ہے صفت و صلاح دی سچے نام دی اور حقیقت ہے جس چیز دی بھوک ہے اسے بڑی سواد ہے اگر بھوک نہیں تو سواد نہیں رس نہیں جتنے رس وچ بھگت لوگ پربھو دا نام لیندے نے اس رس وچ سنساری نہیں زبان دوہاں کو لکھو جائیں رام دونوں اکو ٹائم نال کہنے واہگرو دا اچارن دونوں اکو سمے کردے نے پر انت آتمی وچ رس تے بے رسی وچ سواد تے بے سوادی وچ بہت وڈا انتر ہے ایک جد واہگرو آخدا ہے تو مگن ہو جاندا ہے رس نال بھر جاندا ہے ایک جد واہگرو آخدا ہے تے بے رسی اسی طریقے نال بنی ہوندی ہے جو اچارن کرن تو پہلے تو سائن کن بھگتاں دے اندر صفت و صلاح دی بک ہے سچے نام دی بک ہے اور نام دا ہی انہاں کول آدھار ہے آسرا ہے سدا آنند رہی دن راتی گن منتیاں پاچھا دن رات سچے نام دی بھک کر کے نام دے آدھار کر کے تے نام دے رس کر کے دن رات آنند بنیا رہندا ہے گنتیاں پاچھار تے جڑے گنوان لوک نے عالم فاضل نے پربھو دا گیان رکھن والے نے انہاں دے پیروں دی خاک بنے رہندے نے انہاں دے چرنوں دی خاک بنے رہندے نے ہر وقت ونمرتا انہاں دا مول گہنا ہو جاندی ہے ہر وقت انہاں بندیاں دے چرنوں دی خاک جڑے ہردے پربھو گن نال سرشار نے تینے ایک اوگن ہارا ایک پاپی جے اس دے قدموں دی کوئی خاک بنے تا قدموں دے خاک دے راہی پاپ پرویش کر جان گے اس دے اندر جو پاپی دے گناں دی خاک بندا ہے جو پاپی دے پیروں تے قدم بوسی کر رہا ہے جھکدے نہیں پاپ اس دے پرویش کر سکدے نے جو ایک بدماش دی قدم بوسی کر رہا ہے تے جھکدے نہیں بدماشیاں اس دے اندر پرویش کر سکدے ہیں پر جو ایک رنگ رتڑا ہے سیل سنجنی ہے پربھو آنند وچ مگن ہے ਜਦ ਕੋਈ ਸ਼ਰਧਾ ਤੇ ਭਾਵਨਾ ਨਾਲ ਉਹਦੀ ਕਦਮਬੋਸ਼ੀ ਕਰਦਾ ਹੈ ਤਾਂ ਉਸਦੇ ਗੁਣ ਉਸਦੇ ਚ ਪ੍ਰਵੇਸ਼ ਕਰ ਜਾਂਦੇ ਨੇ, ਉਸਦਾ ਆਨੰਦ ਉਸਦੇ ਚ ਪ੍ਰਵੇਸ਼ ਕਰ ਜਾਂਦਾ। ਇਸ ਵਾਸਤੇ ਭਗਤਾਂ ਕੋਲ ਇਸਦਾ ਬੋਧ ਹੈ ਔਰ ਉਹ ਅੱਠੇ ਪੈਰ ਗੁਣਵੰਤੀਆਂ ਪਾਛਾਰ ਜੋ ਪ੍ਰਭੂ ਦੇ ਗੁਣ ਰੱਖਦੇ ਨੇ, ਜੋ ਪ੍ਰਭੂ ਦਾ ਗਿਆਨ ਰੱਖਦੇ ਨੇ, ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ। ਇਹ ਤੇ ਹੋਈ ਭਗਤਾਂ ਦੀ ਤਰਜ਼ੇ ਜ਼ਿੰਦਗੀ, ਇਹ ਤੇ ਹੋਇਆ ਭਗਤਾਂ ਦੇ ਜੀਵਨ ਦਾ ਢੰਗ। ਤੇ ਇਹ ਭਗਤ ਚਾਹੇ ਕਿਸੇ ਫਿਰਕੇ ਵਿਚ ਨੇ, ਕਿਸੇ ਟੋਲੇ ਵਿਚ ਨੇ, ਚਾਹੇ ਕਿਸੇ ਮਜ਼ਹਬ ਦੇ ਵਿਚ ਨੇ। ਭਗਤ ਹਰ ਮਜ਼ਹਬ ਦੇ ਵਿਚ ਹੋਏ ਨੇ, ਭਗਤ ਹਰ ਮੁਲਕ ਦੇ ਵਿਚ ਹੋਏ ਨੇ, ਭਗਤ ਹਰ ਕੌਮ ਦੇ ਵਿਚ ਹੋਏ ਨੇ। ਇਸ ਤੋਂ ਇਲਾਵਾ ਜੋ ਜੀਵਨ ਦਾ ਢੰਗ ਹੈ, ਜੋ ਤਰਜ਼ੇ ਜ਼ਿੰਦਗੀ ਹੈ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਲੋਕ ਵਿਚ ਇਸ ਢੰਗ ਨਾਲ ਕਥਨ ਕਰਦੇ ਨੇ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ। ਮੁਸਲਮਾਨ ਲੋਕ ਅੱਲਾ ਦੀ ਸਿਫਤੋ ਸਲਾਹ ਕਰਦੇ ਨੇ ਸ਼ਰ੍ਹਾ ਨੂੰ ਆਧਾਰ ਬਣਾ ਕੇ। ਬਾਰ ਬਾਰ ਸ਼ਰ੍ਹਾ ਪੜ੍ਹਦੇ ਨੇ, ਸ਼ਰ੍ਹਾ ਹੀ ਸਭ ਕੁਛ ਹੈ। ਇਸ ਵਾਸਤੇ ਸ਼ਰ੍ਹਾ ਦੀਆਂ ਪੇਚੀਦਗੀਆਂ ਨੂੰ, ਬਾਰੀਕੀਆਂ ਨੂੰ ਪੂਰਨ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਇਹ ਠੀਕ ਹੈ ਕਿ ਸ਼ਰ੍ਹਾ ਹਰ ਮਜ਼ਹਬ ਵਿਚ ਹੈ, ਸ਼ਰ੍ਹਾ ਹਰ ਫਿਰਕੇ ਵਿਚ ਹੈ, ਸ਼ਰ੍ਹਾ ਹਰ ਮੁਲਕ ਦੇ ਧਰਮ ਵਿਚ ਹੈ। ਸ਼ਰ੍ਹਾ ਕੀ ਹੈ? ਵਾਸਤਵਿਕ ਇਹ ਯਾਤਾਯਾਤ ਦੇ ਨਿਯਮ ਨੇ, ਟ੍ਰੈਫਿਕ ਰੂਲ ਹੈ। ਔਰ ਇਹ ਠੀਕ ਹੈ ਕਿ ਚੱਲਣਾ ਤੇ ਸੜਕ ਤੇ ਹੈ, ਪਰ ਸੜਕ ਤੇ ਚੱਲਣ ਲਈ ਵੀ ਇੱਕ ਨਿਯਮ ਹੈ, ਇੱਕ ਅਸੂਲ ਹੈ, ਉਹਦੀ ਪਾਲਣਾ ਕਰਨੀ ਬੜੀ ਲਾਜ਼ਮੀ ਹੈ। ਪਰ ਕੋਈ ਬੰਦਾ ਸਾਰੀ ਜ਼ਿੰਦਗੀ ਯਾਤਾਯਾਤ ਦੇ ਨਿਯਮ ਹੀ ਪੜਦਾ ਰਹੇ ਤੇ ਸਮਝਦਾ ਰਹੇ ਤੇ ਸੜਕ ਤੇ ਚੱਲੇ ਹੀ ਨਾ, ਮਾਰਗ ਤੇ ਚੱਲੇ ਹੀ ਨਾ, ਤੋ ਐਸਾ ਬੰਦਾ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚੇਗਾ। ਦੇਖਣ ਵਿਚ ਆਇਆ ਕਿ ਬਹੁਤ ਸਾਰੀ ਦੁਨੀਆਂ ਦੀ ਵਿਚਾਰ ਸ਼ਕਤੀ ਇਸੇ ਚ ਖਤਮ ਹੋ ਜਾਂਦੀ ਹੈ। ਸ਼ਰ੍ਹਾ ਕੀ ਹੈ, ਇਹਨੂੰ ਕਿਵੇਂ ਧਾਰਨ ਕਰੀਏ ਤੇ ਇਸ ਨੂੰ ਸਾਰੇ ਲੋਕ ਕਿਵੇਂ ਧਾਰਨ ਕਰਨ? ਜੀਵਨ ਦੀ ਸਾਰੀ ਸ਼ਕਤੀ ਤੇ ਜੀਵਨ ਦਾ ਸਾਰਾ ਸਮਾਂ ਇਸੇ ਚ ਬਤੀਤ ਹੋ ਜਾਂਦਾ ਹੈ। ਯਾਤਾਯਾਤ ਦੇ ਨਿਯਮ ਨੂੰ ਸਮਝਣ ਵਿਚ ਹੀ ਜ਼ਿੰਦਗੀ ਬਤੀਤ ਹੋ ਗਈ। ਸੜਕ ਤੇ ਕਦੀ ਚਲੇ ਹੀ ਨਹੀਂ, ਮਾਰਗ ਤੇ ਕਦੀ ਚਲੇ ਹੀ ਨਹੀਂ। ਔਰ ਐਸਾ ਦਿਖਾਈ ਦਿੰਦਾ ਕਿ ਮਾਰਗ ਦੇ ਉੱਤੇ ਜੋ ਚੱਲਦੇ ਨੇ, ਬਹੁਤਾ ਝਗੜਾ ਧਾਰਮਿਕ ਦੁਨੀਆਂ ਵਿਚ ਉਨ੍ਹਾਂ ਦਾ ਨਹੀਂ। ਦਰਅਸਲ ਝਗੜਾ ਉਨ੍ਹਾਂ ਦਾ ਹੈ ਜੋ ਸਿਰਫ ਯਾਤਾਯਾਤ ਦੇ ਨਿਯਮ ਹੀ ਪੜਦੇ ਰਹਿੰਦੇ ਨੇ, ਜੋ ਟ੍ਰੈਫਿਕ ਰੂਲ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਯਾਤਾਯਾਤ ਦੇ ਨਿਯਮ ਹਰ ਮੁਲਕ ਦੇ ਵੱਖ ਵੱਖ ਨੇ। ਕਿਸੇ ਥਾਂ ਸੱਜੇ ਪਾਸੇ ਬਕਾਇਦਾ ਯਾਤਾਯਾਤ ਚੱਲਦਾ, ਕਿਧਰੇ ਖੱਬੇ ਪਾਸੇ। ਔਰ ਉਸ ਤੋਂ ਇਲਾਵਾ ਭਿੰਨ ਭਿੰਨ ਮੁਖਤਲਿਫ ਨੇ ਟ੍ਰੈਫਿਕ ਰੂਲ, ਯਾਤਾਯਾਤ ਦੇ ਨਿਯਮ। ਜਿਸ ਤਰ੍ਹਾਂ ਜ਼ਮੀਨ ਦੇ ਤੇ ਚੱਲਣ ਦੇ ਨਿਯਮ ਹਰ ਮੁਲਕ ਦੇ ਅਲੱਗ ਅਲੱਗ ਨੇ, ਖੁਦਾ ਤੱਕ ਪਰਮਾਤਮਾ ਤੱਕ ਪਹੁੰਚਣ ਦੇ ਨਿਯਮ ਵੀ ਹਰ ਮੁਲਕ ਤੇ ਇੰਜ ਕਹਿ ਲਈਏ ਹਰ ਮਜ਼ਹਬ ਦੇ ਅਲੱਗ ਅਲੱਗ ਨੇ। ਲੇਕਿਨ ਇਹ ਕੋਈ ਸਿਆਣਪ ਨਹੀਂ ਹੋਵੇਗੀ ਕਿ ਸਾਰੀ ਜ਼ਿੰਦਗੀ ਇਸ ਨਿਯਮ ਨੂੰ ਸਮਝਣ ਵਿਚ, ਇਸ ਨਿਯਮ ਨੂੰ ਸਮਝਾਉਣ ਵਿਚ ਤੇ ਇਸ ਨਿਯਮ ਦੇ ਬਹਿਸ ਮੁਵਾਸੇ ਵਿਚ ਬਤੀਤ ਕੀਤੀ ਜਾਏ, ਜਦਕਿ ਬਹੁਤ ਸਾਰਿਆਂ ਦਾ ਇਸੇ ਢੰਗ ਨਾਲ ਹੁੰਦਾ। ਮਹਾਰਾਜ ਕਹਿੰਦੇ ਨੇ ਮੁਸਲਮਾਨ ਲੋਕ ਪ੍ਰਭੂ ਦੀ ਸਿਫਤੋ ਸਲਾਹ ਕਰਦੇ ਨੇ, ਆਰੰਭ ਕਿੱਥੋਂ ਕਰਦੇ ਨੇ? ਸ਼ਰ੍ਹਾ ਦੇ ਵਿਚਾਰ ਤੋਂ। ਸ਼ਰ੍ਹਾ ਵਿਚ ਪੜਦਾ ਹੈ, ਸ਼ਰ੍ਹਾ ਦੇ ਵਿਚ ਚਾਰ ਇਸਤਰੀਆਂ ਨਾਲ ਸ਼ਾਦੀ ਕੀਤੀ ਜਾ ਸਕਦੀ ਹੈ, ਸ਼ਰ੍ਹਾ ਵਿਚ ਸੁੰਨਤ ਹੈ, ਸ਼ਰ੍ਹਾ ਵਿਚ ਰੋਜ਼ੇ ਨੇ, ਸ਼ਰ੍ਹਾ ਵਿਚ ਜ਼ਕਾਤ ਹੈ, ਸ਼ਰ੍ਹਾ ਵਿਚ ਹਜ ਹੈ, ਸ਼ਰ੍ਹਾ ਵਿਚ ਕੁਰਬਾਨੀ ਹੈ। ਇਤਿਹਾਸਕ ਇਨ੍ਹਾਂ ਸਾਰੀਆਂ ਗੱਲਾਂ ਦੀ ਵਿਚਾਰ ਤੇ ਇਹਨੂੰ ਜੀਵਨ ਦਾ ਆਧਾਰ ਬਣਾ ਕੇ ਅਗਰ ਜੀਵਨ ਬਤੀਤ ਕਰ ਦਿੱਤਾ ਗਿਆ ਤਾਂ ਐਸਾ ਪੁਰਖ ਸਾਰੀ ਜ਼ਿੰਦਗੀ ਸਿਰਫ ਯਾਤਾਯਾਤ ਦੇ ਨਿਯਮ ਹੀ ਸਮਝਦਾ ਰਹੇ ਔਰ ਸਮਝਾਉਂਦਾ ਰਹੇ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਸ਼ਰ੍ਹਾ ਨੂੰ ਪੜਦੇ ਨੇ, ਵਿਚਾਰ ਕਰਦੇ ਨੇ, ਦੱਸਦੇ ਨੇ ਔਰ ਸਮਝਾਉਂਦੇ ਨੇ। ਪਰ ਅਸਲ ਵਿਚ ਬੰਦਾ ਕੌਣ ਹੈ? ਅਸਲ ਵਿਚ ਪੂਰਨ ਮਨੁੱਖ ਕੌਣ ਹੈ? ਬੰਦੇ ਸੇ ਜੋ ਭਵੇ ਵਿਚ ਬੰਦੀ, ਵੇਖਣ ਕੋ ਦੀਦਾਰ। ਬੰਦਾ ਤੇ ਉਹ ਹੈ جو بندگی وچ نہیں ہویا ہے تے جدی زندگی دا لکش ہے خدا دا دیدار جدی جیون دا لکش ہے پرماتما دا درشن جدی جیون دا لکش شرع نہیں ہے شرع ایک سادن ہے لکش دی پورتی لئی پر سادن کول ہوون تے سادن منک ودھائی جاوے تے لکش دی پورتی نہ ہوئے جیسے منک نے اتنے ایک شہر تو دوسرے شہر جانا ہوئے تے پھر وہ ایک گڈی چ بیٹھے تے آخو نہیں دوسری گڈی چ بیٹھنا ہے نہیں تیسری گڈی چ بیٹھنا ہے سارا دن گڈیاں ہی بدلتا رہے سادن ہی بدلتا رہے تو ایسا منک منزل مقصود تے نہیں پہنچ سکے گا یہ حقیقت ہے بہت وڈی سچائی ہے ایک عالم دا کہنا ہے سو تیل میں کٹ گئی کچھ آہوں میں کٹ گئی روتے میں کٹ گئی کچھ گناہوں میں کٹ گئی منزل پہ چلنے والے منزل پہ جا لگے راہیں بدلنے والوں کی راہوں میں کٹ گئی رستے بدلتے رہ گئے یہ شرع نہیں وہ شرع چاہیے یہ شرع نہیں وہ شرع چاہیے ساری زندگی رستے نو سمجھن دے تے رستے نو بدلن دے ہی کٹ دیتی رستے تے کبھی چلے نہیں مارگ تے کدی چلے نہیں اس واسطے دیکھا گیا ہے شرعی منک ہنکاری بہت ہوندا ہے شرعی منک بحث مباحثہ بہت کرتا ہے شرعی منک تنگ دل بہت ہوندا ہے اور شرعت سی صرف مارگ دے نیم نو چلن دے نیم نو سمجھنا لیکن چونکہ چلے نہیں تو پھر دا تنگ ہے متصدی ہے تنگ خیالاں دا ہے کدھر چل پیندا تے چل گئے اس شرع نے ہردے نو وشال کر دینا سی مہان کر دینا سی تسب اندروں نکل جانا سی تنگ دلی نہیں رہنی سی تو سب تم بندے سے جے پنے وچ بندی ویکھن کو دیدار بندے تے او نے جو بندگی وچ لین ہوندے نے اور بندگی میز اس واسطے کردے نے کہ پربھو دا دیدار کرنا ہے اکال پرکھ دا دیدار کرنا ہے مسلماناں دے تے جیون دا ڈھنگ اے ہوں گرو نانک دیو جی مہاراج ہندوؤں بارے دستے نے ہندو سالا ہی سالاہن درسن روپ اپار او صفت و سلا کردے نے اس پری پورن پرماتما دی جدا درسن اتی سندر ہے جو اپار ہے من بانی بدھ تو پرے ہے او دی پراپتی دا سادھن کی انہاں دے کول سب کرن تیرتھ ناویں ارچا پوجا اگر واس بہتار تیرتھاں دا اشنان ترہ ترہ دا ارچا بندن پوجا آ ترہ ترہ دے دھوپ دیپ اتیادق بھیت کرنے اور سگندیاں چاروں پاسے کھلے رہے تو ہے اس سچ دی پراپتی دا انہاں دا ڈھنگ انہاں دا جو ہے طور طریقہ گرمت نے پانی دے اشنان نو مہانتا بہت وڈی دیتی ہے شریر دی سوچتا بندگی تو بعد دراصل دوسرا استھان رکھ دی ہے لیکن کوئی شریر دی سوچتا نو ہی زمیر دی سوچتا سمجھ لوے کوئی تن دی پاکیزگی نو ہی من دی پاکیزگی سمجھ لوے اے بھول ہوئے گی اٹھاٹھ تیرتھاں دا اشنان ایک تو ایک وڈے تیرت بھگت کبیر جی مہاراج کہندے نے نام کو تیرت گھنے من بورارے پوجن کو بورے کہو کبیر چھوٹن نہیں من بورارے چھوٹن ہر کی سے بھگت کبیر کہندے نے پوجن لئی بہت دیوتے نے نہان لئی بہت تیرت نے پر دراصل بندھن تے تان چھٹن گے موکش تے تان پراپت ہوئے گی جو کوئی ہری دا چنتن کرے ہری دا سنان کرے تیرتھاں دا اشنان دراصل تن دی پاکیزگی ہے اگر پانی دے اشنان دے نال نال کوئی بانی دا بھی اشنان کرے کوئی ہری چنتن کر کے اپنے من میں بھی اشنان کرائے کہ مسئلہ ادھیاتم پراپتی دا حل ہو جاندا ہے تو شاید کہیں ہندو صفت و صلاح پرماتما دی کر دینے کس طرح تیرتھاں دا اشنان کر کے پوجا ارچا بندن کر کے طرح طرح جو ہے سگندیاں کھلیر کے تیسرا طبقہ گرو نانک دے سمے جو بھارت دے बड़े व्यापक रूप से मौजूद सी ओ संजोगी। बड़े बड़े राजे महाराजे जिन्हां दी लपेट विच आए सन और सारा देश जिन्हां तो प्रभावित सी जिन्हां दे जेर असर सी धार्मिक तौर पे। सब कमे जोगी सुन ध्यान जेते अलख नाम करतार। जिहड़े जोगी ने ओ जो करतार है ओ जो अलख है न लखे जान वाला है ओ जिस ध्यान जोड़दे ने सुन अवस्था धारण करके ओ करतार दी प्राप्ति दा साधन समझदे ने मन नूं सुन कर देना विचारां तो शांत कर देना फुरनियां तो शांत कर देना अहुर अवस्था दी प्राप्ति नूं ही परमात्मा दी प्राप्ति मनदे ने। जोगी सुन ध्यान जेते अलख नाम करतार सूखम मूर्त नाम निरंजन काया का आकार। जोगियों की दृष्टि जिहड़ा परिपूर्ण परमात्मा है अति सूक्ष्म है ते उदी हस्ती निरंजन है भाव कालक तो रहत है दबिया तो रहत है। काया का आकार उदी काया दा आकार की है निरंजन कालक तो रहत दबिया तो रहत और अत्यंत उसकी सूक्ष्म मूर्ति है जगत का वो करता है। उसकी प्राप्ति का साधन है अफुर अवस्था उसकी प्राप्ति का साधन है सुन समाधि लीन हो जाना। योगियों का सारा प्राणायाम का साधन और तरह तरह दियां होर साधना आसन ये मन नूं अफुर करन लई ने भी किसी तरीके नाल मन अफुर होवे ओ जो महान परिपूर्ण परमात्मा है उसकी प्राप्ति होवे। जोगियां दा ढंग ए इस तो अलावा होर तबका जिहड़ा धार्मिक दुनिया दा सतियां मन संतोख उपजे देने कै विचार सतियां दानी लोग जिन्हां दे अंदर दया है उन्हां दे अंदर देने दी विचार पैदा होंदी है ते जिन्हां दे अंदर कठोरता है उन्हां दे अंदर खून दी विचार पैदा होंदी है। जगत विच छीना झपटी भी है जगत विच देना भी है। जब मनुख दे अंदर दया प्रधान होती है ते दया प्रधान मनुख कुछ मंगना चाहता है कुछ संसार नूं देना चाहता है ते जिहड़ा कठोरता प्रधान मनुख है जिहदे अंदर कठोरता ही सिरमौर है वह जगत तो कुछ खोना चाहता है लुटना चाहता है बर्बाद करना चाहता है नेस तो नाबूद करना चाहता है। सब कहने जे दानी बंदे ने जिन्हां दे मन दे संतोख पैदा होंदा है उन्हां दे अंदर देन दी विचार पैदा होंदी है। तृष्णालू बंदा ते खोलेगा संतोखी दे अंदर ही देन दी विचार पैदा होगी। तो सब कहने जे संतोखी ने जे दानी ने वो जब विचार करदे ने देन दी भई इन्हू ए दे दईए इन्हू ए दे दईए इस तरह जब देन दे विचार करते ने कि उन्हां दा ए दान व्यापार बन जाता है। क्यों दे दे मंगे दे के मंगे दे दे मंगे सहसा गुणा कितना के मंगे ने हजारां गुणा वध परमात्मा तो मंगते ने। परमात्मा दे नाम ते एक दिता है हुण परमात्मा को लख दी मंग है। परमात्मा दे नाम ते पंज दिते ने ते परमात्मा कोल हजारां गुणा वध मंग है। महाराज कहिंदे ने दे दे मंगे दे ते मंगदे ने सहसा गुणा हजारां गुणा वध मंगदे ने ते सिर्फ हजारां गुणा ही वध नहीं मंगदे सोभ करे संसार दुनिया शोभा भी करे दुनिया महिमा भी गायन करे कि असी दानी हां असी दाते हां। इत्थे तक ते ए लोक ने जो धार्मिक दुनिया विच जी रहे ने मुसलमान हिंदू जोगी ते मुसलमान हिंदुआं ते जोगियां विच तबका दानियां दा देने वालियां दा इन्हां दा धार्मिक दुनिया विच जो जीवन दा ढंग है वह इस ढंग नाल जी रहे ने। लेकिन इस तो इलावा एक होर दुनिया भी है जो धार्मिक नहीं है अधार्मिक है। उन्हां दे जीवन दा ढंग की है वह गुरु नानक देव जी महाराज दसते ने चोरां जारां ते कुड़ियारां खारावां वेकार अनेकां विकारी बंदे और अनेकां तरह का झूठ बोलने वाले खराबियां करने वाले चोर ते यार दुराचारी ते चोर गुणांग्रेव जी महाराज ते कहने चोर की हामा भरे न कोय चोर की आ चंगा क्यों होए। महाराज कहने जगत बेच और धार्मिक दुनिया बेच चोर भी हिमायत नहीं हो सकती, चोर भी हामा नहीं भरी जा सकती। जो चोर का पक लगे, जो चोर भी हिमायत करे, वो भी चोर होगा। इस वास्ते गुरु नानक देव जी महाराज ने एक स्पष्ट गल कर देती है, हक पराया नानका उस सुवर उस गाय गुरपीर हामा ना भरे जामुरदार न खाए। सतगुरु देव जी महाराज का फरमान कि पराया हक मुसलमान लई सुवर है, हिंदू लई गौ है। अगर पराया हक हिंदू ने मार लिया तो सतगुरु देव जी महाराज कहते उन्होंने गौ खाने की लोड़ नहीं, उसने गौ खा ली। अगर मुसलमान ने पराया हक मार लिया तो उन्होंने सूअर खाने की लोड़ ही नहीं, उन्हें तो वास्तविक सूअर खा लिया। हक पराया नानका उस सूअर उस गाय गुरपीर हामा तां भरे जा मुरदार ना खाए। पराया हक खाना मुर्दा खाना है, मुरदार खाना है। तो सब कहने अनेक तरह के चोर यार झूठे ते अनेक तरह दिया खराबियां करने वाले विकारी मनुख, और इस तो इलावा एक होंदा खाए चले ए थां ते ना भी काई का जिन कुछ प्रालब्ध सी पिछले जन्म दी ओ भी इत्थे खा ली, ओ भी इत्थे भोग ली, और अगे ले कुछ सवारिया नहीं, अगे ले कुछ बनाया नहीं। तहु साहब कहने उन्होंने काम बारे की आखिए, उन्होंने कृत बारे की आखिए, कोल सी वो ते खा लिया बर्बाद कर लिया ते अगे ले कुछ है नहीं। जबकि चाहदा ते ऐसा सी कि आगे को किस उल्हा बांधो, हकीकत क्या भरवासा धन का। कुछ अगे ले सवारना सी पोट बननी सी, पर नहीं इस लोक भी प्रालब्ध भी गवा बैठा है, पर लोग भी ते कोई गल ही ना रही। तो साहब कहने एक ते इस तरीके दे नाल अपना जीवन बतीत कर रहे हैं, खराबियां विच झूठ विच चोरी विच यारी विच विकारां विच, और इस तरीके दे नाल जिहड़ी प्रालब्ध सी उह भी सारी अपनी नष्ट कर लैंदे ने, ते अगां लई कुछ बचदा भी नहीं। महाराज अगे चल के कहने जल थल जिया पूड़िया लोहा आकारा आकार, जल विच थल विच ते अनेकां पूड़ियां विच अनेकां लोकां विच जो तरह तरह के आकार के जीव ने, उन जे आखें ओ जो कुछ कहते ने, ओ जिहड़ी बेनती करते हैं, सो तू है जाने ओ तू ही जानदा ओ की आख रहे ने। जल विच बैठे जंतु की आख रहे ने, नव विच उड़दे हुए जंतु की आख रहे ने, वख वख पुड़ियों विच वसदे हुए जंतु की आख रहे ने, सूक्ष्म ते अस्थूल जंतु एक ही आख रहे ने, तिना भी तोरी सार, पर हे परिपूर्ण परमात्मा उन्हां दी सार भी तू लैना, ओ भी तेरी दृष्टि विच ने, ओ जो मनुख दी दृष्टि च नहीं। जल विच किन्ने जंतु ने, नव विच कितने जंतु उड़ रहे ने, और अनेक तरह दियां पुड़ियां अनेक तरह के होर लोग होर ब्रह्मंड जिन्हां विच अनेक प्रकार के जीव ने, साहिब किन्नू की आख रहे ने, की मंग रहे ने। हे परिपूर्ण परमात्मा ये ते तू आप ही जानना है, क्योंकि उन्हां दी सार भी तू लैनी है और उन्हां नू तेरी बकायदा सार है। नामक भगता भुख सलाहन सच नाम आधार, ये तो सारा जीवन का एक ढंग होया हिंदू का मुसलमान का जोगी का दानी का ते विकारियां का ते भगतां दे जीवन का ढंग की है। साहब कहंदे ने नामक भगता भुख सलाहन, भगतां दे अंदर भुख है तेरी सिफ तो सलाह दी। तो भगत इस्लाम विच भी होंदे ने, भगत हिंदू जगत दे छोंदे ने, भगत योगियों दे छोंदे ने, भगत समुचे ब्रह्मण दे छोंदे ने, और सब कहने भगत हर युग दे छोंदे ने, हर समय दे छोंदे ने, हर युग युग भगत उपाया तैज रखदा आया राम राजे। तो भगता दे अंदर ते भुख है तेरी सिफत तो सलाह दी। गुरु नानक देव जी महाराज कहने ने खुशकिस्मत है वो बंदा जिस दे अंदर सच दी भुख पैदा हो जाए। ਸੱਸ ਦੀ ਬੁੱਖ ਜਗਤ ਦੇ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦੀ ਹੈ, ਜਦਕਿ ਹਰ ਤਰ੍ਹਾਂ ਦੀ ਦੁੱਖ ਨੂੰ ਪੈਦਾ ਕਰਦੀ ਹੈ। ਕੋਈ ਵੀ ਐਸੀ ਦੁੱਖ ਨਹੀਂ ਜੋ ਦੁੱਖ ਦੇ ਨਾਲ ਜੁੜੀ ਹੋਈ ਨਾ ਹੋਵੇ। ਹਰ ਦੁੱਖ ਦੁੱਖ ਨੂੰ ਜਨਮ ਦਿੰਦੀ ਹੈ। ਇੱਕੋ ਇੱਕ ਬੁੱਖ ਹੈ ਸੱਚੇ ਨਾਮ ਦੀ, ਜੋ ਸਾਰੇ ਦੁੱਖਾਂ ਦਾ ਅੰਤ ਕਰ ਦਿੰਦੀ ਹੈ। ਸੱਚੇ ਨਾਮ ਕੀ ਲਾਗੇ ਭੁੱਖ, ਉਤ ਭੁੱਖੇ ਖਾਏ ਚਲੀਏ ਲੋਕ। ਸਾਹਿਬ ਕਹਿੰਦੇ ਉਸਦੇ ਨਾਮ ਦੀ ਭੁੱਖ ਲੱਗੀ ਹੈ। ਕਿੰਨੀ ਕੁ ਭੁੱਖ ਲੱਗੀ ਹੈ? ਆਪ ਕਹਿੰਦੇ ਮਾਰੂ ਨੀ ਨਾ ਪਿਆ ਅੱਗੀ ਲਹੇ ਨਾ ਭੁੱਖ। ਮਰੂ ਫਲ ਕੋਲ ਪੁੱਛ ਲੋ ਤੈਨੂੰ ਪਾਣੀ ਦੀ ਕਿੰਨੀ ਕੁ ਭੁੱਖ ਹੈ। ਅੱਗ ਦੇ ਕੋਲ ਪੁੱਛ ਲੋ ਤੈਨੂੰ ਲੱਕੜਾਂ ਦੀ ਕਿੰਨੀ ਕੁ ਭੁੱਖ ਹੈ। ਔਰ ਰਾਜੇ ਕੋਲ ਪੁੱਛ ਲੋ ਤੈਨੂੰ ਰਾਜ ਪਾਠ ਤੇ ਧਨ ਦੀ ਕਿੰਨੀ ਕੁ ਭੁੱਖ ਹੈ। ਜੈਸੇ ਰਾਜਾ ਧਨ ਸੰਪਦਾ ਤੋਂ ਰਜਦਾ ਨਹੀਂ, ਜੈਸੇ ਮਰੂ ਫਲ ਪਾਣੀ ਤੋਂ ਰਜਦਾ ਨਹੀਂ, ਜੈਸੇ ਅਗਨੀ ਲੱਕੜਾਂ ਤੇ ਬਾਲਾਂ ਤੋਂ ਰਜਦੀ ਨਹੀਂ। ਸਭ ਕਹਿੰਦੇ ਮਾਰੂ ਨੀ ਨਾ ਤ੍ਰਿਪਿਆ ਅੱਗੀ ਲਹੇ ਨਾ ਬੁੱਖ। ਰਾਜਾ ਰਾਜ ਨਾ ਤ੍ਰਿਪਿਆ ਸਾਇਲ ਭਰੇ ਕੇ ਸੁਖ। ਨਾਮ ਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ। ਸੱਚੇ ਨਾਮ ਦੀ ਮੈਨੂੰ ਕਿੰਨੀ ਕੁ ਭੁੱਖ ਹੈ ਇਹ ਹੁਣ ਮੈਂ ਕੀ ਦੱਸਾਂ। ਜੇ ਇਹ ਪੁੱਛਣਾ ਚਾਹੁੰਦੇ ਹੋ ਤਾਂ ਫਿਰ ਮਰੂ ਥਲ ਦੇ ਕੋਲੋਂ ਪੁੱਛੋ, ਅਗਨੀ ਦੇ ਕੋਲੋਂ ਪੁੱਛੋ ਤੈਨੂੰ ਕਿੰਨੀ ਕੁ ਬਾਲਾਂ ਦੀ ਦੁੱਖ ਹੈ। ਮਰੂ ਥਲ ਦੇ ਕੋਲੋਂ ਪੁੱਛੋ ਤੈਨੂੰ ਕਿੰਨੀ ਕੁ ਪਾਣੀ ਦੀ ਦੁੱਖ ਹੈ। ਸਭ ਕਹਿੰਦੇ ਹਕੀਕਤ ਇਹ ਹੈ ਕਿ ਬਾਹਰੋਂ ਪਾਣੀ ਪੀਏ ਤੇ ਜੈਸੇ ਜੈਸੇ ਪੀਂਦੇ ਜਾਈਏ ਪਿਆਸ ਘਟਦੀ ਜਾਂਦੀ ਹੈ, ਪਿਆਸ ਘਟਦੀ ਜਾਂਦੀ ਹੈ, ਸਵਾਦ ਘਟਦਾ ਜਾਂਦਾ ਹੈ। ਪਰ ਇੱਕ ਪਰਮਾਤਮਾ ਦਾ ਨਾਮ ਐਸਾ ਹੈ ਕਿ ਪੀਣਾ ਸ਼ੁਰੂ ਕਰ ਦਈਏ ਤੇ ਪਿਆਸ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ, ਰਸ ਵੀ ਵਧਣਾ ਸ਼ੁਰੂ ਹੋ ਜਾਂਦਾ। ਕਬੀਰ ਆਪ ਕਹਿੰਦੇ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੇਂ ਅਗਨ ਉਠੀ ਅਧਕਾਰ। ਹੇ ਪ੍ਰਭੂ ਇੱਕ ਐਸਾ ਤੇਰਾ ਨਾਮ ਜਲ ਹੈ ਮੈਂ ਪੀਣਾ, ਅਗਨੀ ਹੋਰ ਵਧਦੀ ਹੈ, ਪਿਆਸ ਹੋਰ ਵਧਦੀ ਹੈ ਔਰ ਫਿਰ ਹੋਰ ਰਸ ਵਧ ਜਾਂਦਾ ਹੈ। ਅਗਰ ਜੈਸੇ ਪਾਣੀ ਪੀਂਦੇ ਹਾਂ ਤੇ ਪਿਆਸ ਮਿਟ ਜਾਂਦੀ ਹੈ, ਪਾਣੀ ਦਾ ਸਵਾਦ ਮਿਟ ਜਾਂਦਾ ਹੈ। ਨਾਮ ਜਪਦੇ ਵੀ ਅਗਰ ਨਾਮ ਦੀ ਭੁੱਖ ਮਿਟ ਜਾਏ, ਨਾਮ ਦੀ ਪਿਆਸ ਮਿਟ ਜਾਏ ਤਾਂ ਨਾਮ ਦਾ ਰਸ ਮਿਟ ਜਾਂਦਾ, ਨਾਮ ਦਾ ਸਵਾਦ ਮਿਟ ਜਾਂਦਾ। ਇਸ ਵਾਸਤੇ ਇੱਕੋ ਇੱਕ ਇਹ ਭੋਜਨ ਹੈ ਜਿਹਨੂੰ ਭਜਨ ਕਹਿੰਦੇ ਨੇ, ਜਿਹਦੇ ਛਕਦੇ ਹਾਂ ਭੁੱਖ ਵੀ ਵੱਧਦੀ ਹੈ, ਰਸ ਵੀ ਵੱਧਦਾ ਹੈ। ਜਿਹਦੇ ਪੀਂਦੇ ਹਾਂ ਅੰਮ੍ਰਿਤ ਪਾਨ ਕਰਦੇ ਹਾਂ, ਰਸ ਸਵਾਦ ਵੀ ਵੱਧਦਾ ਹੈ ਔਰ ਪਿਆਸ ਵੀ ਵੱਧਦੀ ਹੈ। ਤੇ ਸਾਹਿਬ ਕਹਿੰਦੇ ਨਾਮ ਇੱਕ ਭਗਤਾਂ ਭੁੱਖ ਸਲਾਹਨ ਸਚ ਨਾਮ ਆਧਾਰ। ਉਹਨਾਂ ਨੂੰ ਤੇਰੇ ਨਾਮ ਦਾ ਆਧਾਰ ਹੈ, ਤੇਰੇ ਨਾਮ ਦੀ ਟੇਕ ਹੈ, ਸੱਚੇ ਨਾਮ ਦੀ ਭੁੱਖ ਹੈ, ਸਿਫਤੋਂ ਸਲਾਹ ਦੀ ਭੁੱਖ ਹੈ। ਜੋ ਤੇਰੇ ਭਗਤ ਨੇ ਸਦਾ ਆਨੰਦ ਰਹੇ ਦਿਨ ਰਾਤੀ, ਦਿਨ ਰਾਤ ਆਨੰਦ ਵਿੱਚ ਰਹਿੰਦੇ ਨੇ, ਦਿਨ ਰਾਤ ਆਨੰਦ ਮਗਨ। ਮਜਾਲ ਹੈ ਉਹਨਾਂ ਦੇ ਚਿਹਰੇ ਤੇ ਤੀਵੜੀ ਹੋਵੇ, ਦੁੱਖ ਹੋਵੇ, ਚਿੰਤਾ ਹੋਵੇ, ਪ੍ਰਸੰਨਤਾ ਹੀ ਪ੍ਰਸੰਨਤਾ ਉਹਨਾਂ ਦੇ ਮਸਤਕ ਤੇ ਪ੍ਰਗਟ ਹੁੰਦੀ ਹੈ। ਔਰ ਅੱਛੇ ਪੈਰ ਗੁਣਵੰਤੀਆਂ ਪਾਸਾਰ, ਜੋ ਗੁਣਵਾਨ ਪੁਰਸ਼ ਨੇ ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ।
ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੈਰੇ ਪਈ ਮਿਆਰ ਘੜ ਬਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੁੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਗੁਣ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਪ ਸੁਣਾਇਆ ਸਤਗੁਰ ਮਿਲੀਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੋਚ ਲਾਇਆ ਜਗ ਜੀਵਨ ਦਾਤਾ।
ਛੇਵੀਂ ਇਸ ਪੌੜੀ ਵਿੱਚ ਜੋ ਦੋ ਸਲੋਕ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਸ਼ਰ੍ਹਾਂ ਦਾ ਜ਼ਿਕਰ ਕੀਤਾ ਹੈ ਤੇ ਹਰ ਮਜ਼ਹਬ ਦੀ, ਹਰ ਫਿਰਕੇ ਦੀ, ਹਰ ਸੰਪਰਦਾ ਦੀ ਆਪਣੀ ਆਪਣੀ ਸ਼ਰ੍ਹਾਂ ਹੈ ਔਰ ਸ਼ਰ੍ਹਾਂ ਕੇਵਲ ਮਾਰਗ ਦਿੱਤੇ ਚੱਲਣ ਦਾ ਇੱਕ ਨਿਯਮ ਹੀ ਹੈ, ਇਸ ਤੋਂ ਇਲਾਵਾ ਕੁਛ ਨਹੀਂ। ਸਾਰੀ ਜ਼ਿੰਦਗੀ ਨਿਯਮ ਨੂੰ ਹੀ ਸਮਝਦੇ ਹਾਂ ਤੇ ਨਿਯਮ ਨੂੰ ਹੀ ਪੜਦੇ ਹਾਂ ਜੀਵਨ ਬਤੀਤ ਕਰ ਦਿੱਤਾ ਜਾਏ تو جیون ویرت چلا گیا. جیون اس واسطے کہ نیم نو سمجھ تے پھر مارگ تے چل. اس واسطے کوڑے شرعی تے ان شرعی بندے جو پربھو مارگ تے چل دے تے نہیں تے مارگ دے چلن دے نیم جڑے نے انہوں ہی پڑھ دے رہن دے نے انہوں ہی سمجھ دے رہن دے نے تے انہوں ہی سمجھا دے رہن دے نے. انہوں دے مانسک منڈل دے چھ انیکاں پرکار دے روگ پیدا ہو جاندے نے. واسطے اس طرح دے منکھاں نوں مانسک روگی ہی آکھیا جاندا ہے کیونکہ تسبیح ہو جاندے نے تنگ دل ہو جاندے نے اور دوجے نوں برداشت نہیں کردے. صرف اپنی شرح نوں مہان سمجھدے نے دوسرے نوں نہیں. صرف اپنی نہیں اماولی نوں ہی مہان سمجھدے نے دوسرے نہیں. اگر ایک دیش دوجے دیش نال صرف اس گل کر کے لڑے کہ ساڈے دیش تے کھبے پاسے ٹریفک چلدا ہے تے دوسرا کہ نہیں ساڈے ملک دیکھتے یاتایات کا نیم سجے پاسے ہے تے سجے کھبے دی اگر لڑائی شروع ہو جائے تے اے لڑائی مورکھتا تے کھڑی ہے. اے لڑائی اگیانتا تے کھڑی ہے. باہر سڑکاں دے نیم جڑے نے انہاں دے تے اتنا جھگڑا نہیں پر پرماتما تک پہنچن دا جڑا مارگ ہے تے اس مارگ دے تے چلن دے جڑے نیم نے اس دنیا وچ کلیش بہت زیادہ ہے. اس دنیا وچ پیڑا بہت زیادہ ہے. صاحب گرو نانک دیو جی مہاراج نے فرمان کیتا ہے واسطک بھگت تے او ہے جے دے اندر بھوک ہے صفت و صلاح دی جو پربھو دے مارگ دے تے چل پیا ہے. نیم جیسا بھی ہے او دی پالنا کردے آیا او چل پیا ہے. صرف نیم آولی دی پرکرما نہیں کردا بلکہ نیم نو سمجھ کے او مارگ تے چل پیا ہے. اسلامی شرح وچ جتھے سنت ہے پردہ ہے زکات ہے روزہ ہے حج ہے اس طرح دی ہور شرعی لمبی چوڑی باقاعدہ پومکا ہے جہدے چوں لنگھنا پیندا ہے. صاحب گرو نانک دیو جی مہاراج نے اس دوسرے سلوک وچ اے وی دسیا ہے کہ مٹی مسلمان کی تیڑے پئی کمیار. مسلمان اسلامی دنیا وچ مردے نے دبدے نے ساڑدے نے سارنا ناپاک گن دینے سارن چنگا نہیں سمجھتے. پچھوکڑ دیکھیے تے اس دے کچھ انج کہہ لئیے دنیاوی کارن ہو سکتے نے دھارمک نہیں. عرب دیش صحرا دا دیش ہے مروتھل ہے سینکڑے میل تک ریت دے ہی تبدے تے سینکڑے میل دی دوری تو بعد کدرے نخلستان ملتا ہے کوئی درختاں دا جھنڈ ملے گا. اس واسطے پرانے قافلے جو اٹھاں تے چل دے سن پندرہ پندرہ دن دا پانی نال لد کے چل دے سن کیونکہ رستے چ پانی نہیں صحرا ہی صحرا. تو مرو تھل دے چ لکڑاں دی تے گھاٹ جنگل ہن نے مردیاں نو ساڑن لئی جتنی لکڑ چاہی دی سی اتنی لکڑ عرب دیشاں وچ نہیں سی. اور ایک دوسرے دا جھوٹا پانی پین دی جڑی پرتھا اتھے چلی پانی دی بھی بہت قلت بہت قلت. پیتا ہویا پانی جے گلاس تے بچ گیا انہوں ڈولنا نہیں انہوں پھر گھڑے دے پا دینا ہے کیونکہ بہت پانی دی قلت. پانی دی بوند واسطے عرب دے لوگ ترس جاندے سن. تو کچھ دنیاوی لوڑاں نے جو نیم بنا دیتے انہوں بعد دے دھرم نال جوڑ دیتا گیا انہوں بعد دیچ مذہب دے نال جوڑ دیتا گیا. ہندوستان زرخیز علاقہ دریاواں دا دیش ندی نالیاں دا دیش جنگلاں دا دیش اتھے لکڑ عام سی بہت آد دے سی اتھے اے پرتھا چلی. ہندوستان دی ایک سوچنی ہور وی سی کہ منک دا پنر جنم ہے بار بار اے جمدا ہے بار بار اے مردا ہے. ہندوستان دے رشی دی رشتی دے سب تو وڈا دکھ وی ایہی ہے بار بار جمنا تے مرنا. باقی دکھ تے چھایا نے مول دکھ تے ہے جمنا تے مرنا. باقی دکھ تے کیول پتے نے شاخاں نے بنیاد جڑ تے ایہی ہے جمنا مرنا. دھرم دی ساری سادھنا ہندوستان دے جڑی ہے وہ موکش پراپتی لئیے. کس تو موکش؟ جنم تو موکش مرن تو موکش. اسی طریقے نال جنم مرن دی نگرتی ہوئے گرو گرنتھ صاحب جی مہاراج دی بانی دے واک پربھ جنم مرن نواک ہار پڑیو دوار ہے پربھو تھک کے بہت جنماں دے گیڑ تو تھک کے تیرے دوارے آیا تو جنم مرن دی نورتی کر پنر جنم دی دھارنا صرف ہندوستان دے جی وکست ہو سکی چاہے جینی نے بودھی نے سکھ نے یا ویدک دھرم دے منن والے ہندو نے یہ سارے پنر جنم نو من دے نے یہ سارے بار بار دے جنم نو من دے نے لیکن ہندوستان تو بار جتنے دھرم وکست ہوئے نے اتھے پنر جنم دی دھارنا نہیں اسلام یہودی عیسائی پارسی اتیادت ویچ ایسا خیال بنیا سڑے ویش ویچ کہ جیو نو من نو اس تن دے نال مو بڑا ہوندا ہے پر ہن من دا تن نال سمبند ٹوٹ گیا ہے سوکشم دیہی دا استھول دیہی نال سمبند ٹوٹ گیا ہے جیو آتما دا اس شریر نال سمبند ٹوٹ گیا ہے کیونکہ سواساں دی ڈوری ٹوٹ گئی ہے اس شریر وچ رہ کے جیو آتما نے سنسار وچ بڑے سمبند جوڑے سن ماں باپ دے دیاں پتراں دے پروار دے دھن سمپدا دے محل ماڑیاں دے پوجا پرتشٹا دے مان سنمان دے انیکاں طرح دے اس نے جو سمبند جوڑے سن سواساں دی ڈوری دے ٹوٹ دیاں اے سارے سمبند ٹوٹے اے سارے سمبند ٹوٹے تے دکھ پیدا ہویا جیو مرتک دے ہی دے آلے دوالے منڈلاندا ہے اور ایسا خیال ہے کہ 13 دن تک تے ضرور ہی منڈلاندا ہے اس واسطے سارے دیش وچ باقاعدہ طور تے 13واں کیتا جاندا ہے خیال پیدا ہویا دیہی نو ساڑ دئیے گئے سوا کر دئیے گئے تے راکھ بھی کسے ندی نالے وچ پرواہ کر دئیے گئے تاکہ شریر دا کچھ بھی انگ بچے نہ شریر دا کچھ بھی حصہ بچے نہ تاکہ سوکشم دیہی اگے جا سکے نواں جنم گرہن کر سکے یا اگے پرستان کر سکے اس دھارنا نے ہندوستان میں جو ہے جنم لیا اس واسطے اتھے ساڑن دی پرتھا پرچلت ہوئی جینی بھی ساڑ دے نے بودھی بھی ساڑ دے نے ہندو بھی ساڑ دے نے اور سکھ بھی ساڑ دے نے صاحب شری گرو نانک دیو جی مہاراج فرمان کر دے نے بھی ایسا کہنا کہ مرتک دیہی نو جلانا یہ ناپاک کرم ہے سدگر دیو جی مہاراج دے کول ہردا دارشنک دا ہردا ہے وچارک دا ہردا ہے شاعر دا ہردا ہے وہ اپنے ڈھنگ نال کہندے نے کہ مٹی مسلمان کی پیڑے پئی گھمیار کہندے قبراں دی مٹی چیخنی بنی ہوندی ہے تے پرانے گھمیار اکثر قبرستاناں تے مٹی لیندے سن اودے بھانڈے بنانے اٹاں بنانیاں سرائیاں بنانیاں کڑے بنانے طرح طرح دا ساز و سمان چیکنی مٹی رائی بنایا جاندہ سی تے چیکنی مٹی اپلبد ہوندی سی قبراں دے نیڑے تے رہے مردے دے شریر وچ جڑی منج ہے اسے جے سجے گلدی رہندی قبر وچ آلے دوالے دھرتی وچ دور دور تک پھیل دیے تو قبراں تو دوری تک وی جڑی مٹی ہے وہ اکثر چیکنی ملدی ہے صاحب کہنے مٹی مسلمان کی پیڑے پئی کمیار آخر شریر مٹی ہے مٹی دا ڈھانچہ ہے تے سچگر دیو جی مہاراج کہنے او مٹی قبراں دی مٹی تے قبراں دے تے مسلمان ہی ہوندے نے سارے دیش وچ کمیار دے پیڑے پے گئی او قبراں تو مٹی لے آیا تے مٹی دا کی کیتا اس نے گھر بھانڈے اٹاں کیا انہیں بھانڈے بنائے انہیں اٹاں بنائیاں انہیں ہور طرح طرح دے چھوٹے وڈے برتن بنائے تے پھر سارے پانڈے تے اٹاں نو اس نے آوے دے چ رکھے پگ لا دیتی پانڈیاں نو پکانا ہے اٹاں نو پکانا ہے تے گرو نانک دیو جی مہاراج کہندے نے جلدی کرے پکار جے تسی آکھو دیہی دا ساڑنا ناپاک ہے ماڑا کم ہے تے ویکھ لو مٹی جلا رہے ہے کمار جل رہی ہے مٹی جلدی ہوئی پکار پی کر دیئے بھئی مینوں ساڑیا جا رہا ہے مینوں ساڑیا جا رہا ہے سدگر دیو جی مہاراج راز وچ اے گل کر دینے کہ او بھی کہ آخر جلدی ہی پئیے کمار ساڑدا پیا ہے اس دیش وچ مردے نو جلاندے نے مٹی نو جلاندے نے ہور کی ہے مٹی ساڑی جاندی ہے فرق صرف اتنا ہے کہ ہندوستان وچ اس مٹی نو جلاندے نے جس مٹی دا اجے جوڑ آپس وچ بنیا ہویا ہے ٹھوس لیکن جب تن مٹی وچ پورن طور تے مٹی ہو گیا تے کمار اس نو بعد وچ جلاندا ہے تو اس طریقے نال مسلمان دی دیہی بعد دے جو ہے جلدی ہے. صاحب گرو نانک دیو جی مہاراج اس ڈنگ نال فرمان پہ کردے نے, جل جل رووے بھپڑی جڑ جڑ پوے انگیار, روندی ہے جلدی ہوئی او خاک اور انگیارے چڑ چڑ کے پہ رہنے, نانک جن کرتے کارن کیا سو جانے کرتا. مہاراج کہندے نے او کرتا پرکھ اس نے اس جیو نال جو کچھ کیتا ہے جو کارن اس نال ورتے ہے اس کرتے پرکھ نے جو کچھ اگاں ورتایا ہے یہ تے کرتا رہی جانے. کس نے دبیا ہے, کس نے جلایا ہے, کس نے پانی وچ جو ہے روڑ دیتا ہے. ایک دبے ایک دجیے ایک نہ کتے کھائے, ایک پانی وچ اسٹیے ایک بھی پھر ہسن پائے, نانک اے نہ جا پئی کتھے جائے سمائے. سب کہہ نہیں سکدے کہ جیو آتما کتھے گئی, اس نے کیڑا جنم دھارن کیتا. جد باروں اسی دیکھنے ہاں ایک نو دبیا گیا, ایک نو ساڑیا گیا, ایک نو پانی وچ روڑیا گیا, تے ایک نو بھی پھر ہسن پائے. پارسی لوگ خوہ دیتے ایک چھج بنا کے چھج دیتے لاش رکھ دیندے نے, انہوں اللہ کھاندیاں نے, انہوں کوے کھاندے نے, ہڈیاں سہجے سہجے خوہ دیتے پیندیاں رہندیاں نے. ایک اس ڈھنگ نال جو ہے مردے دا انتم جو ہے سنسکار کردے نے مرتک دے ہی دا. پر مہاراج کہندے باروں تے ایک اور طریقے وکھ وکھ نے, کسے نے دبیا ہے, کسے نے ساڑیا ہے, تے کسے نے خوہ دے اوپر چھلنی دے رکھ دیتا ہے, تے کسے نے پانی دے جو ہے روڑ دیتا ہے, تے کسے نو کتے ہی کھاندے پین لاوارس ہو کے مر گئے. کھا رہے نے کتے, کھا رہی نے الا, پر اے تے ہن پربھو ہی جانے کہ وہ کتھے جا کے سمایا ہے, اس نے کتھے جا کے جنم لیا ہے, اے پریپورن پرماتما جاندا ہے. گرو نانک دیو جی مہاراج کہندے نے دبنا تے ساڑنا یہ دیتے بحث کرنے بھی فضول ہے. مرضی ہے دفن کر لو, مرضی ہے ساڑ دو. مٹی نو مٹی وچ لین کرنا ہے, چاہے ساڑ کے لین کرو چاہے دب کے لین کرو, یہ پاک تے ناپاک دا کوئی مطلب نہیں ہے, اس دے چنگے تے ماڑے دا کوئی مطلب نہیں, کیونکہ مرتک دے ہی مٹی ہے. ہن اس مٹی نو بھاوے ساڑو بھاوے دفن کرو, دونوں کرم ایک ہی جی نے. صاحب شری گرو نانک دیو جی مہاراج کی درشتی دے پوڑی دے آپ یہ وچار دیندے نے, بن ستگر کنے نہ پایو, بن ستگر کنے نہ پایا. ایسا پرماتما جو کرتا ہے کارن ہے, ایسا پرماتما جو ویاپک ہے ذرے ذرے رشتے پرم آنند سروپ ہے. مہاراج کہندے بن ستگر کنے نہ پایو, ستگر تو بنا اج تک کسی نے اس دا گیان پراپت نہیں کیتا. ستگر جدے کل ست دا گیان ہے, ست پرک جن جانیا ستگر تس کا نام, تس پہ سنگ سے ادرے نانک ہر گن گاؤں. حقیقت یہ سچائی ہے, سچ نو جس نے جانیا, سچ نو جس نے دھارن کیتا, سچ نو جو کتھن کر سکدا ہے, سچ دا جو ورنن کر سکدا ہے ستگرو. ایسا جو ستگرو ہے اس تو بنا کسی نو ہی ست دی پراپتی نہیں ہوئی. بن ستگر کنے نہ پایو, بن ستگر کنے نہ پایا, آج تک کسی نے بھی ستگر تو بنا اس سچ نو پراپت نہیں کیتا. مہاراج اگاں چل کے ستگر دی مہما بیان کردے کہندے نے, ستگر وچ آپ رکھے ان کر پرگٹ آگ سنایا. ستگر وچ پری پورن پرماتما نے اپنے آپ نو رکھا ہے, اپنی ہوند نو رکھا ہے. او دی ہوند کی ہے؟ چاننا, گیان. ستگر اس نے اپنی ہوند نو رکھا ہے گیان. تو ہوند پرماتما دی کی ہے؟ گیان. اس گیان نال جڑنا پرماتما نال جڑنا ہے. سارے دیش دے واقعی ایسا آکھیا گیا کہ منک جو پاپ کردا ہے, منک جو دکھ بھوگدا ہے, منک جو دنیا بھر دے انرتھ کردا ہے اگیان کر کے ہی کردا ہے. اگیان کر کے لوبھی ہوندا ہے, اگیان کر کے کرودھی ہوندا ہے, اگیان کر کے منک ویر ورودھ دے جہ پھسدا ہے, اگیان کر کے چوری کردا ہے, یاری کردا ہے, اگیان کر کے ہی قتل کردا ہے, اور دشٹ پنا جو ہے جگت دے چورتا ہوندا ہے. تے اگیان ناس ہوندا ہے گیان دے نال, اور کسی سادنا نال نہیں, اور کوئی طور طریقہ نہیں گیان پراپتی دا. اگیان ناس ہوندا ہے گیان ناس. کمرے وچ اندھکار ہے, گھر دا مالک ساری رات ہو رہی ہے جھاڑو دیندیاں دیندیاں تھک گیا ہے. رستے دے چک سنت جی لنگے نے وہ کہنے کافی دیر بھی جھاڑو دے رہے ہیں گل کی ہے کہندا ہنیرے نو کڈ رہے ہیں جھاڑو نال. سنت کہنے نہیں جھاڑو بواری نال کمرے دیکھو ہنیرا نہیں نکلے گا. وہ پھر بالٹیاں پانی دیاں بھر کے لیا تے لگا کمرے وچ دولن اور ڈولی گیا جھاڑو پھیری گیا پانی ڈولی گیا تے سنت جی پوچھ دے نے ہن کی کر رہے ہو؟ کہندا ہنیرے نو دھو رہے ہیں. نہیں تے پانی نال ہنیرا نہیں گھلے گا تے جھاڑو بواری نال ہنیرا نہیں نکلے گا. تو سنت جی کوئی تسی ڈنگ دسو کوئی تسی طریقہ دسو اس کوٹھڑی دے چوں میں اندھکار نو کیویں کڈیا. اس ست پرش دے کول موم بتی سی انہیں تیلی لائی موم بتی نو اور کمرے وچ موم بتی نو رکھ دیتا اندھکار ناس ہو گیا ہنیرا ناس ہو گیا. آخیا پرکھا ہنیرا چاننے نال ناس ہوندا ہے اگیان گیان نال ناس ہوندا ہے اور کوئی طریقہ نہیں. صاحب شری گرو نانک دیو جی مہاراج فرمان کردے نے بنا ستگر تو نہ اج تک کسی نے گیان پراپت کیتا ہے تے نہ ہی اگاں چل کے پراپت کر سکے گا کیونکہ ستگر وچ پری پورن پرماتما نے اپنی ہوند نو پرگٹ کر کے رکھیا ہوا ہے کہ وہ جڑی ہوند اس دے اندر پرگٹ ہے وہ گرو نے بولاں دے راہیں پرگٹ کیتی ہے. ستگر آپ رکھے ان کر پرگٹ آخ سنایا آخ کے گرو نے آخ کے بول کے پربھو نو پرگٹ کیتا پرماتما نو پرگٹ کیتا. اس واسطے کہنے گرو دے بول پرماتما دے بول نے جیسے میں آوے قسم کی بانی تیسرا کری گیان وے لالو. کسے دے بولاں وچ دھن ہے کسے دے بولاں وچ پروار ہے کسے دے بولاں وچ سنسار ہے گرو دے بولاں وچ نرنکار ہے گرو دے بچنا وچ کرتار ہے. اس واسطے صاحب کہندے نے گرو نے تے اپنے بولاں دے راہیں پرگٹ کر کے جو ہے جگت نو سنا دیتا ہے جگت نو دکھا دیتا ہے. ستگرو ملیے سدا مکت ہے جن وچوں موہ چکایا. اس ستگرو نو ملو کس نو سدا مکت ہے جنوں کوئی بندھن نہیں جو کسی طریقے نال بھی لپائے مان نہیں جس نے اپنے وچوں موہ کڑ دیتا ہے جگت دی کوئی پکڑ نہیں جگت دی کوئی کھچ نہیں. صاحب شری گرو گوبند سنگھ جی مہاراج دا جیون جد پڑھ دے ہیں تے ستگرو اپنے معصوم بچیاں نو کہندے نے گڑی دے وچ بیٹا تم ہی پنت کے بیڑے کے کھویا سر بھیٹ کرو چاک تاکے چلے دھرم کی نیا لے دیکھو تمہیں تھے میرے گلشن کے بکیا لو جاؤ راہ تکتے ہیں سب خلد میں بھیا کوئی پکڑ نہیں. اور اجیت سنگھ نو سمبودھن کردیا نے کہندے نے کہ ہے میرے بچے خواہش ہے تمہیں تیز چلاتے ہوئے دیکھیں ہم آنکھ سے برچھی تمہیں کھاتے ہوئے دیکھیں. میں دیکھنا چاہنا تین میدان جنگ دشٹا نال دو دو ہاتھ کر دیا تو میں یہ بھی دیکھنا چاہنا کہ سچ دے مارگ تے پربھو دے مارگ تے تم شہید ہو گئے تسی نے وچ تیر کھا لیا کوئی پکڑ نہیں پتراں دی کوئی پکڑ نہیں پروار دی کوئی پکڑ نہیں دھن سمپدا دی ساری دھن سمپدا ستگرو نے سرسا ندی دے چروڑ دیتی سی. اج ماچھی واڑے دے مرو تھل ریت دی ڈھیری تے پو ماں دی رات سی لیٹے نے ٹھنڈی ریت دیتے ٹھنڈی سیت لہر چل رہی ہے تے آپ دی مبارک رسنا تو نکلدا ہے یارڑے دا سانو ستھر چنگا بھٹ کھیڑیاں دا رہنا. یہ زمین تے سونا بھی سانو چنگا ہے کیونکہ یار نال ہے پرماتما نال ہے اودی یاد نال ہے اودا سمرن نال ہے. بارہ بارہ سال دی اداسی گرو نانک دیو جی مہاراج دی کوئی پکڑ نہیں کوئی کھچ نہیں سنسار دی پروار دی بس ایک کوئی کھچ ہے کہ کیویں جگت پرماتما نال جڑے ਕਿਵੇਂ ਸੰਸਾਰ ਨੂੰ ਬੋਧ ਹਾਸਲ ਹੋਵੇ, ਕਿਵੇਂ ਸੰਸਾਰ ਨੂੰ ਗਿਆਨ ਹਾਸਲ ਹੋਵੇ, ਇੱਕੋ ਹੀ ਤੜਪ ਹੈ, ਇੱਕੋ ਹੀ ਖਿੱਚ ਹੈ। ਇਸ ਵਾਸਤੇ ਸਾਹਿਬ ਕਹਿੰਦੇ ਸਤਿਗੁਰ ਤੇ ਉਹ ਹੈ ਜੋ ਸਦਾ ਮੁਕਤ ਹੈ ਤੇ ਜਿਸਨੇ ਆਪਣੇ ਵਿੱਚੋਂ ਮੋਹ ਨੂੰ ਕੱਢ ਦਿੱਤਾ ਹੈ, ਜਗਤ ਦੀ ਪਕੜ ਨੂੰ ਕੱਢ ਦਿੱਤਾ ਹੈ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਵਿਚਾਰਾਂ ਦੀ ਦੁਨੀਆਂ ਚ ਅਕਸਰ ਬੈਸ਼ਮ ਵਾਸੇ ਹੁੰਦੇ ਨੇ, ਇਹ ਵਿਚਾਰ ਅਤਿ ਉੱਤਮ ਹੈ, ਇਹ ਵਿਚਾਰ ਮਹਾਨ ਹੈ, ਇਹ ਫਿਲਸਫਾ ਅਤਿ ਉੱਤਮ ਹੈ। ਵਰਸ ਕੇ ਵਿਚਾਰਾਂ ਦੇ ਤਲ ਤੇ ਬੈਸ਼ਮ ਵਾਸੇ ਵੀ ਹੁੰਦੇ ਨੇ ਔਰ ਵਿਚਾਰਾਂ ਦੀ ਦੁਨੀਆਂ ਵਿਚ ਐਸਾ ਆਖਿਆ ਜਾਂਦਾ ਹੈ ਕਿ ਵਿਚਾਰ ਮੱਧਮ ਸ਼੍ਰੇਣੀ ਦੇ ਨੇ, ਇਹ ਵਿਚਾਰ ਉੱਤਮ ਨੇ, ਇਹ ਅਤਿ ਉੱਤਮ ਨੇ, ਇਹ ਮਹਾਨ ਉੱਤਮ ਨੇ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਦੱਸਦੇ ਨੇ ਕਿ ਉੱਤਮ ਵਿਚਾਰ ਕਿਹੜੇ ਨੇ। ਉੱਤਮ ਵਿਚਾਰ ਇਹ ਹੀ ਨੇ ਕਿ ਜੋ ਚਿੱਤ ਨੂੰ ਪਰਮਾਤਮਾ ਦੀ ਤਰਫ ਲੈ ਜਾਣ। ਉੱਤਮ ਸੋਚਣੀ ਉਹੀ ਹੈ ਜੋ ਚਿੱਤ ਨੂੰ ਸੱਚ ਦੀ ਤਰਫ ਲੈ ਜਾਏ। ਉੱਤਮ ਵਿਚਾਰ ਉਹੀ ਨੇ ਜੋ ਪਰਮਾਤਮਾ ਦਾ ਚਿੰਤਨ ਕਰਨ ਤੇ ਮਜਬੂਰ ਕਰ ਦੇਣ। ਉੱਤਮ ਵਿਚਾਰ ਉਹੀ ਨੇ ਜੋ ਮਨੁੱਖ ਨੂੰ ਉੱਤਮ ਸ਼੍ਰੇਣੀ ਪ੍ਰਾਪਤ ਕਰਾ ਦੇਣ। ਕਈ ਦਫਾ ਦੇਖਣ ਵਿਚ ਆਉਂਦਾ ਹੈ ਕਿ ਉੱਤਮ ਵਿਚਾਰ ਉਪਰੋਂ ਹੀ ਪੈਦਾ ਹੋਏ ਨੇ, ਗਹਿਰੇ ਤਲ ਵਿਚ ਉਨ੍ਹਾਂ ਦੀ ਕੋਈ ਬੁਨਿਆਦ ਨਹੀਂ। ਉੱਤਮ ਵਿਚਾਰ ਕਵੀ ਕੋਲ ਵੀ ਨੇ, ਉੱਤਮ ਵਿਚਾਰ ਸੰਤ ਦੇ ਕੋਲ ਵੀ ਨੇ, ਉੱਤਮ ਵਿਚਾਰ ਇੱਕ ਆਮ ਪੱਧਰ ਦੇ ਸ਼ਾਇਰ ਤੇ ਦਾਰਸ਼ਨਿਕ ਕੋਲ ਵੀ ਹੈਗੇ ਨੇ, ਉੱਤਮ ਵਿਚਾਰ ਭਗਤ ਕੋਲ ਵੀ ਹੈਗੇ ਨੇ। ਪਰ ਇਹ ਦੋਹਾਂ ਦੇ ਵਿਚਾਰ ਐਸੇ ਨੇ, ਇੱਕ ਤੇ ਝਰਨੇ ਦਾ ਪਾਣੀ ਹੈ, ਇੱਕ ਹੌਜ਼ ਦਾ ਪਾਣੀ ਹੈ। ਹੌਜ਼ ਦਾ ਪਾਣੀ ਵਕਤ ਪਾ ਕੇ ਗਦਲਾ ਹੋ ਜਾਂਦਾ, ਬਦਬੂਦਾਰ ਹੋ ਜਾਂਦਾ, ਉਸ ਦੇ ਕੀੜੇ ਹੋ ਜਾਂਦੇ ਨੇ। ਬਾਹਰੋਂ ਸੰਗ੍ਰਹਿ ਕੀਤਾ ਹੋਇਆ ਗਿਆਨ ਵਿਚਾਰ ਸੋਚਣੀ ਜੀਵਨ ਨੂੰ ਨਿਰਮਲ ਨਹੀਂ ਕਰਦੀ, ਉਹ ਸੋਮ ਵਿਚਾਰ ਹੀ ਮੇਲੇ ਹੋ ਜਾਂਦੇ ਨੇ, ਉਹ ਸੋਮ ਵਿਚਾਰ ਹੀ ਬਦਬੂਦਾਰ ਹੋ ਜਾਂਦੇ ਨੇ। ਪਰ ਇੱਕ ਨੇ ਪਹਾੜਾਂ ਵਿੱਚੋਂ ਫੁੱਟਦੇ ਹੋਏ ਝਰਨੇ ਨਿਰਮਲ ਸਵੱਛ ਠੰਡੇ। ਜਦ ਕੋਈ ਆਪਣਾ ਚਿੱਤ ਪਰਮਾਤਮਾ ਦੇ ਨਾਲ ਜੋੜਦਾ ਤੇ ਉਹਦੇ ਹਿਰਦੇ ਦੇ ਚੋਂ ਵਿਚਾਰਾਂ ਦੇ ਝਰਨੇ ਫੁੱਟ ਪੈਂਦੇ ਨੇ। ਝਰਨਿਆਂ ਦਾ ਜਲ ਸਰੀਰ ਨਵਾਂ ਹੁੰਦਾ ਹੈ, ਝਰਨਿਆਂ ਦਾ ਪਾਣੀ ਪੁਰਾਣਾ ਨਹੀਂ ਸਦਾ ਤਾਜ਼ਾ ਹੈ। ਇਸ ਵਾਸਤੇ ਇਸ ਤਰ੍ਹਾਂ ਦੇ ਮਹਾਂਪੁਰਸ਼ਾਂ ਦੇ ਬਚਨ ਸਦਾ ਤਾਜ਼ਗੀ ਦਿੰਦੇ ਰਹਿੰਦੇ ਨੇ ਔਰ ਉਹ ਬਚਨ ਸਦਾ ਤਾਜ਼ੇ ਬਣੇ ਰਹਿੰਦੇ ਨੇ। ਉਹ ਬਚਨ ਕਦੀ ਪਰੂਠੇ ਨਹੀਂ ਹੁੰਦੇ, ਉਹ ਬਚਨ ਕਦੀ ਪੁਰਾਣੇ ਨਹੀਂ ਹੁੰਦੇ। ਉਸ ਸੱਚੇ ਹਿਰਦੇ ਚੋਂ ਨਿਕਲੇ ਸੱਚ ਦੇ ਬਚਨ ਸਦੀ ਨਵੇਂ ਬਣੇ ਰਹਿੰਦੇ ਨੇ, ਹਮੇਸ਼ਾ ਹੀ ਨਵੀਨਤਾ ਵੰਡਦੇ ਰਹਿੰਦੇ ਨੇ, ਨਵੀਂ ਦੁਨੀਆ ਦੀ ਸਿਰਜਣਾ ਕਰਦੇ ਰਹਿੰਦੇ ਨੇ। ਤੇ ਸਾਹਿਬ ਕਹਿੰਦੇ ਨੇ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਉੱਤਮ ਵਿਚਾਰ ਤੇ ਉਹੀ ਨੇ ਜਿਨ੍ਹਾਂ ਦੁਆਰਾ ਚਿੱਤ ਸੱਚ ਦੇ ਚ ਲੀਨ ਹੋਵੇ, ਸੱਚ ਦੇ ਨਾਲ ਜੁੜੇ, ਜਗ ਜੀਵਨ ਦਾ ਸਾਹ ਪਾਇਆ ਤੇ ਜਿਨ੍ਹਾਂ ਵਿਚਾਰਾਂ ਦੇ ਨਾਲ ਜਗਤ ਦਾ ਜੀਵਨ, ਜਗਤ ਦਾ ਜਿਹੜਾ ਦਾਤਾ ਹੈ ਉਹ ਪ੍ਰਾਪਤ ਹੋ ਜਾਏ, ਬਸ ਉਹ ਵਿਚਾਰ ਸ੍ਰੇਸ਼ਟ ਨੇ, ਉਹ ਵਿਚਾਰ ਅਤਿ ਉੱਤਮ ਨੇ, ਉਹ ਵਿਚਾਰ ਮਹਾਨ ਨੇ ਔਰ ਐਸੇ ਵਿਚਾਰ ਪਰਿਪੂਰਨ ਪਰਮਾਤਮਾ ਦੇ ਸਤਿਗੁਰ ਪਾਸੋਂ ਪ੍ਰਾਪਤ ਹੁੰਦੇ ਨੇ, ਕਿਉਂਕਿ ਸਤਿਗੁਰ ਦੇ ਵਿੱਚ ਉਸਨੇ ਐਸੇ ਵਿਚਾਰ ਰੱਖੇ ਨੇ ਤੇ ਐਸੇ ਵਿਚਾਰਾਂ ਵਿੱਚ ਪਰਿਪੂਰਨ ਪਰਮਾਤਮਾ ਆਪ ਹੈ। ਵਿਚਾਰ ਤੇ ਉਹੀ ਮਹਾਨ ਨੇ ਜੋ ਮੁਕਤ ਕਰਾ ਦੇਣ। ਦੇਖਣ ਵਿੱਚ ਆਇਆ ਵਿਚਾਰ ਬੰਧਨ ਵੀ ਬਣ ਜਾਂਦੇ ਨੇ ਔਰ ਵਿਚਾਰ ਬੰਧਨ ਕੀ ਬਣਦੇ ਨੇ, ਜੈਸੇ ਮੱਕੜੀ ਆਪਣੇ ਵਿੱਚੋਂ ਜਾਲਾ ਤਣਦੀ ਹੈ ਤੇ ਤਣੇ ਹੋਏ ਜਾਲੇ ਵਿੱਚ ਫਸ ਕੇ ਰਹਿ ਜਾਂਦੀ ਹੈ। ਵਿਚਾਰ ਆਪਣੇ ਵਿੱਚੋਂ ਵਿਚਾਰਾਂ ਨੂੰ ਜਨਮ ਦਿੰਦਾ ਹੈ ਤੇ ਉਹਨਾਂ ਵਿਚਾਰਾਂ ਵਿੱਚ ਫਸ ਕੇ ਰਹਿ ਜਾਂਦਾ ਹੈ। ਇਹ ਵਿਚਾਰਾਂ ਦੀ ਬੁਲੰਦੀ ਇੰਜ ਆਉਂਦੀ ਹੈ ਜੈਸੇ ਕਿ ਇੱਕ ਮਾਸੂਮ ਬੱਚਾ ਪਤੰਗ ਉਡਾਉਂਦਾ ਹੈ, ਬਹੁਤ ਉੱਚੀ, ਬੜੀ ਉੱਚੀ, ਡੋਰ ਉਸਦੇ ਹੱਥ ਵਿੱਚ ਹੈ ਔਰ ਜਦ ਉਸਨੇ ਡੋਰ ਖਿੱਚੀ ਪਤੰਗ ਥੱਲੇ। ਕਈ ਬੰਦਿਆਂ ਦੇ ਵਿਚਾਰ ਉੱਚੇ ਜ਼ਰੂਰ ਆਉਂਦੇ ਨੇ ਪਤੰਗ ਦੀ ਤਰ੍ਹਾਂ, ਪਰ ਡੋਰ ਉਹਨਾਂ ਦੀ ਜ਼ਮੀਨ ਵਿੱਚ ਆਉਂਦੀ ਹੈ। ਸਿਰਫ ਵਿਚਾਰ ਹੀ ਉੱਚੇ ਨੇ, ਸਿਰਫ ਖਿਆਲਾਂ ਦੀ ਪ੍ਰਵਾਜ ਉੱਚੀ ਹੈ, ਜੀਵਨ ਉੱਚਾ ਨਹੀਂ, ਉਹ ਤੇ ਥੱਲੇ, ਉਹ ਤੇ ਜ਼ਮੀਨ ਦੇ ਉੱਤੇ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਜ ਵਰਣਨ ਕੀਤਾ ਹੈ, ਫਿਰਦੀ ਫਿਰਦੀ ਲੈ ਦਿਸਾਂ ਜਲ ਪਰਬਤ ਬਨ ਰਾਏ, ਜਿੱਥੇ ਦਿੱਠਾ ਮਿਰਤ ਕੋ ਇਲ ਬਹਿ ਠੀ ਆਏ। ਇਲ ਪਹਾੜਾਂ ਦੇ ਉੱਪਰ ਉੱਡ ਰਹੀ ਹੈ, ਝਰਨਿਆਂ ਦੇ ਉੱਪਰ ਉੱਡ ਰਹੀ ਹੈ, ਸੋਹਣੇ ਸੋਹਣੇ ਬਾਗ ਬਗੀਚਿਆਂ ਦੇ ਉੱਤੇ ਬਕਾਇਦਾ ਉੱਡ ਕੇ ਤਾਰੀਆਂ ਲਾ ਰਹੀ ਹੈ। ہر پاسے بھرمن کر رہی ہے، نہ اے پہاڑاں دی چوٹیاں تے بیٹھی، نہ اے باغ بغیچیاں وچ بیٹھی، نہ اے جھرنیاں دے کنڈے تے بیٹھی، پر جتھے اس نوں مردار دس پیا ایک دم اتھے آ گئی، ایک دم اتھے ڈگ پئی اور مردہ کھان لگ پئی۔ اچھی تے بہت اڈی، عام پنچھیاں نالوں عام پرندیاں نالوں ان دی اڈاری ان دی پرواز بہت اچھی، بہت بلندیاں دتے جا کے اڑ دیئے اور تیر دیئے، لیکن درشت بڑی نہیں، نگاہ بڑی نہیں، نگاہ مردار دیتے کئی دے کولوں اجرے وچار ہوندے نے کہ پلاں دی طرح ہوندے نے، وچاراں دی پرواز تے بہت اچھی بہت اچھی، پر درشتی وکار تے ہوندی ہے، وچار بہت اچھے لیکن درشت وکار دیتے ہیں، کئی کول پرواز ہنس دی ہوندی ہے، پرواز بھی اچھی درشت بھی اچھی، اڈنا بھی بہت اچھا جیونا بھی بہت اچھا، پلا اڈنا تے بہت اچھا ہے جیونا اچھا نہیں، اڈاری بہت اچھی ہے زندگی بہت اچھی نہیں ہے، اس واسطے صاحب کہندے نے اتم وچار تے اوہی نے جو زندگی نو بھی اچھا لے جان، جو جیون نو بھی اچھا لے جان، پرواز اچھی ہے پر درشٹی تے اچھی ہوئے، خیال بڑے اچھے نے پر جیون بھی تے بڑا اچھا ہوئے، خیالاں دے سنتوک ہے جیون دے سنتوک نہیں ہے، خیالاں دے سچ ہے جیون دے سچ نہیں ہے، خیالاں دے پرماتما ہے جیون دے پرماتما نہیں ہے، خیالاں دے انصاف ہے زندگی دے انصاف نہیں ہے، ایسے جڑے وچار نے دراصل مرتک وچار نے، تھوتے نے، انہاں دے روح نہیں ہے، انہاں دی زندگی نہیں ہے، اس واسطے صاحب کہندے نے وہی وچار اتم نے جو پرم جیون دلا دین، بھاو پرماتما نال جوڑ دین، چیتنو ایشور دی طرف موڑ دین۔